गुरु रुप्यारी सात संगत जी, वाहिगुरु जी का खालसा, वाहिगुरु जी की फतेह। गुरबाणी विच नाम दी बेअंत वडियाई कीती गई है। इस नाम दी व्याख्या गुरमुख प्यारे भाई साहिब भाई वीर सिंह जी ने अपनियां रचनावां विच कई थावां ते कीता है। एक उनां दी लिखत है भाई चंडा जीओ गुरु नानक चमत्कार विच, उस विच भी आपने नाम दा जिक्र कीता है। उस लिखत दे कुछ अंश नूं गुरमत नाम पुस्तक विच छापिया गया सी। आओ उस अंश नूं श्रवण करन दी कोशिश करिए जी। सिरलेख है, नाम इक विद्या ते अकह है। नाम विद्या है, नाम परमेश्वर दा नाम है, नाम परमेश्वर दे गुणा दा सरोवर है, नाम उस दा स्वरूप है। नाउ पूजिए नाउ मनिए, अखंड सदा सच सोए, आपे नू साई नाल लाई रखना नाम है। नाल लगे रह के रंग ते रस वे जीवना नाम है। नानक नाम न छोड़े सा तन, नाम सहज समाणिया। नाम जो कुछ किया है अजे होर है, नाम इक तैयारी ते जतन है, जो शुभ कर्मा तो उपरला साधन ते दर्जा है। अपने आप नू साईं दे असर हेठ लियावना नाम है। जिमें पाला लगदे शरीर नू सूरज दे सन्मुख करना अपने पाले नू हरना है, तिमें अवगुणी भरपूर मन नू साईं दे सन्मुख करना ते करी रखना। मन दे अवगुणा नू हर लेना है ते ए मन नू साईं दे असरां लई उस दे सन्मुख रखना ते करी रखना। ए रुख ए झुकाओ ए याद ए यतन सब नाम है। सिमरन नाल साडा मन साईं दी होंद दे संस्कार अंदरले संस्कारां वाले मन विच लै जाएगा। इहो अंदरला कट साईं दी होंद दे भाव नाल भर जाएगा। उसदा स्वरूप सत है, सो एक तरह उसदा सत स्वरूप अंदर वस जाएगा। वो साईं सर्व गुणा दा सोमा है, नेकी सुधी ते नेकी सारी है। उसकी छो सारे अवगुणा नू दूर कर दी है। जिमें सूरज का प्रकाश अंधकार नू मारदा है, तिमें उसके अंदर वस जाण नाल सब अवगुण दूर हो के गुण भर जाणगे। फिर आपा आपे शुद्ध हो जाएगा ते अपने करतार नाल मिल जाएगा। नाम का उपदेश ते नाम की महिमा उच्ची है। नाम ही दारू है, नाम अरोगताई है, नाम दे तुल होर कुछ नहीं। पर नाम अमोलक है, इस दी कदर करन वाला कोई जानदा है। साईं नाम अमोल कीम ना कोई जान दो। सो पहला इस दी कदर इस दे जपनहार जाननहार तो सुन के मन विच धार लई। अमन्ना कीता, भरोसा बनिया, फिर इस नाल प्रेम कीता, अर्थात प्रेम नाल जपना आरंभिया। अंतरगत तीरथ है एक, अर्थात साडा अपना मन एक तीरथ है। उस तीरथ विच इशनान करना सिखिया। ओ एं कि जीव नाम जपे, मन सिमरन विच जावे। जिस नू सिमरदा है उस दे गुणा नू गाउंदा, सिफत सलाह दे भाव विच भरदा, उस दे नाम प्रेम विच आवे। ये अंतरमुख इशनान है। सुनिया मनिया मन कीता भाव, अंतरगत तीरथ मल नाओ। बस इस नाल मन परतख मन जो है सो ता निर्मल होंदा है। इसे नाल मन दा संस्कारां नू लई बैठा हिस्सा भी समा पा के निर्मल हो जाता है। इस मन विच साईं नाम दे वस गया, उस दे सत स्वरूप दे निवास तो फिर एक सुहाव ते सुंदरता दी प्रतीति उपज पैंदी है। सत सुहाण सदा मन चाओ, तदों आनंद स्वरूप मिल के जीव आनंद माणदा है। इस सारी गलबात नू कहंदे हां नाम। नाम नाल कल्याण है, सो नाम दी शरण लो। गुरु जी चंडिया गल तां गौ करके पकड़न वाली, मन दे पल्ले विच पा के खिच के गण दे लैण वाली होई एहो। जे किसे दा मन उच्चा सुच्चा है तां सुन दे सार ए याद दा रौं टुर पएगा। ए मन दी अवस्था दी गल है। ਕਈ ਮਨ ਐਸੇ ਹਨ ਕਿ ਸੁਣਦੇ ਸਾਰ ਲੱਗ ਪੈਂਦੇ ਹਨ, ਪਰ ਐਸੇ ਮਨ ਵਿਰਲੇ ਹਨ। ਕਮਾਏ ਹੋਏ ਮਨ ਜੋ ਦੀਵੇ ਵੱਟੀ ਤੇਲ ਦੇ ਵਾਂਗੂ ਤਿਆਰ ਹੁੰਦੇ ਹਨ, ਲਾਡ ਦੀ ਛੋਹ ਲੱਗਦੇ ਸਾਰ ਬਲ ਪੈਂਦੇ ਹਨ। ਪਰ ਜੋ ਮਨ ਕਮਾਏ ਹੋਏ ਨਹੀਂ, ਜਿਨ੍ਹਾਂ ਨੂੰ ਵੈਰਾਗ ਸਤਸੰਗ ਆਦਿ ਕੋਈ ਤਰਲੇ ਪੈ ਲੈ ਕੇ ਹੁਣ ਨਹੀਂ ਲੰਘੇ, ਉਹ ਲੱਗ ਤਾਂ ਪੈਂਦੇ ਹਨ ਪਰ ਫਿਰ ਭੁੱਲਦੇ ਹਨ। ਸਾਹਿਬ ਸੱਚੇ ਸਾਹਿਬ ਦੀ ਯਾਦ ਤੋਂ ਵਿਸਰ ਜਾਂਦੇ ਹਨ, ਉਹਨਾਂ ਨੂੰ ਫਿਰ ਇੱਕ ਹੋਰ ਸਮਝ ਕਰਨੀ ਪੈਂਦੀ ਹੈ। ਚੰਡਾ, ਉਹ ਜ਼ਰੂਰ ਦੱਸੋ, ਮੈਨੂੰ ਆਪਣੇ ਮਨ 'ਤੇ ਪਤੀਜਣਾ ਨਹੀਂ ਕਿ ਹੁਣ ਵਾਂਗੂ ਟੁਰਿਆ ਰਹੇਗਾ। ਮੇਰਾ ਮਨ ਕੱਚਾ ਹੈ, ਖਿਆਲ ਕਰਦਾ ਹੈ ਕਿ ਮੈਂ ਵਧੀਆ ਕਿਸਮ ਦਾ ਹਾਂ, ਪਰ ਸਧਾਰਨ ਜਿਹਾ ਅਤੇ ਕੱਚਾ ਜਿਹਾ। ਗੁਰੂ ਜੀ, ਕਦੇ ਮੁੰਡੇ ਪੜ੍ਹਦੇ ਡਿੱਠੇ ਨਹੀਂ, ਇੱਕ ਇੱਕ ਪਦ ਨੂੰ ਕਿੰਨੀ ਕਿੰਨੀ ਵਾਰੀ ਘੋਖਦੇ ਹਨ। ਘੋਖਦਿਆਂ ਘੋਖਦਿਆਂ ਉਹ ਪਦ, ਉਸਦਾ ਅਰਥ ਉਹਨਾਂ ਦੇ ਚੇਤੇ ਵਿੱਚ ਬੈਠਦਾ, ਹੇਠਾਂ ਚਿੱਤ ਵਿੱਚ ਲੈ ਜਾਂਦਾ ਹੈ, ਫਿਰ ਕਦੇ ਨਹੀਂ ਭੁੱਲਦਾ। ਸੋ ਕਿਸੇ ਗੱਲ ਨੂੰ ਘੜੀ ਮੁੜੀ ਚੇਤੇ ਵਿੱਚ ਵਸਾਉਂਦਿਆਂ ਉਹ ਅੰਦਰ ਘੱਟ ਵਿੱਚ ਦਿਲ ਦੇ ਹੇਠਲੇ ਪਰਤ ਵਿੱਚ ਬੈਠ ਕੇ ਪੱਕੀ ਹੋ ਜਾਂਦੀ ਹੈ। ਉਹ ਸਾਡਾ ਗਿਆਨ ਹੈ ਅਤੇ ਉਹ ਸੁੱਖ ਦਿੰਦਾ ਹੈ। ਸੋ ਜੇ ਗੱਲ ਇੱਕੋ ਵਾਰੀ ਸੁਣ ਕੇ ਚੇਤੇ ਨਹੀਂ ਵਸ ਜਾਂਦੀ, ਉਸਨੂੰ ਜੀਵ ਨਾਲ ਦੁਹਰਾਈਦਾ ਹੈ, ਘੜੀ ਮੁੜੀ ਉਚਾਰੀਦਾ ਹੈ, ਰਟਨ ਕਰੀਦਾ ਹੈ, ਉਹ ਫਿਰ ਚੇਤੇ ਵਿੱਚ ਵਸਦੀ ਹੈ। ਭਾਵ ਇਹ ਹੈ ਕਿ ਚੇਤੇ ਵਿੱਚ ਕਿਸੇ ਸ਼ੈ ਨੂੰ ਵਸਾਉਣ ਲਈ ਉਸਦਾ ਬਾਰ ਬਾਰ ਰਟਨ ਕਰਨਾ ਸਹਾਈ ਹੁੰਦਾ ਹੈ। ਜਿਵੇਂ ਤੈਨੂੰ ਦੱਸਿਆ ਸੀ ਕਿ ਚੇਤੇ ਵਿੱਚ ਕਿਸੇ ਗੱਲ ਨੂੰ ਬਾਰ ਬਾਰ ਵਸਾਇਆ, ਉਹ ਗੱਲ ਚਿੱਤ ਵਿੱਚ ਮਨ ਦੇ ਹੇਠਲੇ ਪਰਤ ਵਿੱਚ ਵਸ ਜਾਂਦੀ ਹੈ। ਸੋ ਪ੍ਰਤੱਖ ਹੈ ਕਿ ਚੇਤੇ ਵਿੱਚ ਵਸਾਉਣ ਲਈ ਬਹੁਤ ਵਾਰੀ ਸਾਨੂੰ ਰਸਨਾ ਦੇ ਰਟਨ ਤੋਂ ਸਹਾਇਤਾ ਮਿਲ ਜਾਂਦੀ ਹੈ। ਇਹ ਗੱਲ ਕਿ ਰਟਨ ਨਾਲ, ਬਾਰ ਬਾਰ ਉਚਾਰਨ ਨਾਲ, ਜਪਣ ਨਾਲ ਚੇਤੇ ਵਿੱਚ, ਯਾਦ ਵਿੱਚ, ਸਿਮਰਨ ਵਿੱਚ ਗੱਲ ਵਸ ਜਾਂਦੀ ਹੈ, ਪ੍ਰਤੱਖ ਹੈ। ਸਾਡੇ ਮਨ ਦੀ ਅੰਦਰਲੀ ਕਲਾ ਦੀ ਬਨਾਵਟ ਹੀ ਐਸੀ ਹੈ ਅਤੇ ਹਰ ਕੋਈ ਸਮਝਦਾ ਹੈ। ਜਿਤਨੇ ਵਿਦਵਾਨ ਹਨ, ਸਭ ਨੇ ਵਿੱਦਿਆ ਇਸੇ ਤਰ੍ਹਾਂ ਰਟ ਰਟ ਅਤੇ ਯਾਦ ਕਰ ਕਰਕੇ ਅੰਦਰ ਵਸਾਈ ਹੈ। ਸੋ ਚੰਡਿਆ, ਜੇ ਤੋਖਲਾ ਹੋਵੇ ਕਿ ਸਾਈਂ ਦੀ ਹੋਂਦ ਸਾਡੀ ਯਾਦ ਵਿੱਚ ਲਗਾਤਾਰੀ ਨਿਵਾਸ ਨਹੀਂ ਕਰੇਗੀ, ਤਾਂ ਸਾਈਂ ਦਾ ਨਾਮ ਰਸਨਾ 'ਤੇ ਬਿਠਾ ਕੇ ਜਪ ਕਰੀਏ, ਰਟਨ ਕਰੀਏ, ਬਾਰ ਬਾਰ ਉਚਾਰੀਏ। ਇਸ ਰਸਨਾ ਦੇ ਅਭਿਆਸ ਨਾਲ, ਇਸ ਜੀਵ ਨਾਲ ਨਾਮ ਜਪਣ ਨਾਲ ਸਾਈਂ ਦੀ ਹੋਂਦ ਯਾਦ ਵਿੱਚ ਵਸ ਜਾਏਗੀ। ਯਾਦ ਵਿੱਚੋਂ ਕਿਸੇ ਵੇਲੇ ਨਾ ਨਿਕਲਣ ਦੇਣ ਨਾਲ ਇਹ ਭਾਵ ਚਿੱਤ ਵਿੱਚ, ਮਨ ਦੇ ਹੇਠਲੇ ਪਰਤ ਵਿੱਚ ਲਗਾਤਾਰੀ ਰੰਗ ਵਿੱਚ ਟਿਕ ਜਾਏਗਾ। ਗੁਰੂ ਜੀ, ਚੰਡਿਆ, ਜਦ ਮਨ ਦੇ ਦੂਸਰੇ ਤਬਕੇ ਵਿੱਚ, ਸੰਸਕਾਰੀ ਮਨ ਵਿੱਚ, ਮਨ ਦਾ ਉਹ ਹਿੱਸਾ ਜਿਸ ਵਿੱਚ ਸੰਸਕਾਰ ਰਹਿੰਦੇ ਹਨ, ਨਾਮ ਵਸ ਜਾਵੇਗਾ, ਤਦ ਫਿਰ ਕੰਮ ਕਾਜ ਤਾਂ ਸਾਡਾ ਉੱਪਰਲਾ ਮਨ ਕਰਦਾ ਹੈ ਨਾ, ਉਹ ਪਿਆ ਕਰੇਗਾ, ਪਰ ਉਸਦੇ ਅੰਦਰ ਨਾਮ ਦਾ ਰੌਂ ਜਾਰੀ ਰਹੇਗਾ। ਜਦ ਹੀ ਕਿ ਉੱਪਰਲਾ ਮਨ ਰੁਝੇਵੇਂ ਤੋਂ ਵਿਹਲਾ ਹੋਵੇਗਾ, ਕੀ ਦੇਖੇਗਾ ਕਿ ਅੰਦਰੋਂ ਕਿਸੇ ਅਣਜਾਣੇ ਪਰਤ ਵਿੱਚੋਂ ਨਾਮ ਦੀ ਰੁਚੀ ਜ਼ੋਰ ਦੇ ਰਹੀ ਹੈ। ਫਿਰ ਕੀ ਦੇਖੇਗਾ ਕਿ ਰੌਂ ਤੁਰ ਪਿਆ ਹੈ ਅਤੇ ਸਿਮਰਨ ਵਿੱਚ ਹੈ। ਚੰਡਾ, ਅਸੀਂ ਦਿਨ ਰਾਤ ਸਵਾਰਥਾਂ ਵਿੱਚ ਲੱਗੇ ਰਹਿੰਦੇ ਹਾਂ ਅਤੇ ਅਕਸਰ ਵਿਕਾਰਾਂ ਵਾਲੇ ਕੰਮ ਕਰਦੇ ਹਾਂ, ਭੁੱਖ ਤ੍ਰੇਹ ਅਤੇ ਹੋਰ ਸਰੀਰਕ ਭੁੱਖਾਂ ਦੇ ਪੂਰੇ ਕਰਨ ਦੇ ਯਤਨਾਂ ਵਿੱਚ ਫਿਰਦੇ ਹਾਂ। ਸਾਡੇ ਅੰਦਰ ਸਾਰਾ ਦਿਨ ਸੰਸਕਾਰ ਉਹ ਹੀ ਇਕੱਠੇ ਹੁੰਦੇ ਹੋਣਗੇ। ਇਸ ਤਰ੍ਹਾਂ ਨਾਲ ਸਾਡਾ ਹੇਠਲਾ ਮਨ ਤਾਂ ਸਰੀਰਕ ਕਾਮਨਾ, ਸਰੀਰਕ ਭੁੱਖਾਂ, ਸਰੀਰਕ ਵਿਕਾਰਾਂ ਦੇ ਸੰਸਕਾਰਾਂ ਨਾਲ ਭਰਿਆ ਹੋਇਆ ਮਾਨੋ ਇੱਕ ਤਲਾਬ ਹੋਵੇਗਾ। ਉਸ ਵਿੱਚੋਂ ਰੁਚੀਆਂ ਦੇ ਤਰੰਗ ਤਾਂ ਸੰਸਾਰਕ ਅਤੇ ਵਿਕਾਰੀ ਹੀ ਉਦੇ ਹੋਣਗੇ। ਫਿਰ ਇਹ ਤਾਂ ਅਸੀਂ ਆਪ ਆਪਣੇ ਆਪ ਨੂੰ ਵੰਜਾ ਚੁੱਕੇ ਹਾਂ, ਹੁਣ ਸਾਡੀ ਰੁਚੀ ਉੱਚੇ ਪਾਸੇ ਦੀ ਕੀਕੋਂ ਹੋਵੇਗੀ? ਗੁਰੂ ਜੀ, ਭਾਈ, ਇਸ ਕਰਕੇ ਤਾਂ ਭਲਿਆਈ ਅਤੇ ਉਚਾਈ ਨੂੰ ਸਮਝ ਕੇ, ਉਸ ਪਰ ਤੁਰਨ ਦੇ ਸੰਕਲਪ ਅਤੇ ਇੰਦੀਏ ਬਨ ਬਨ ਕੇ ਜਗਿਆਸੂ ਲੋਕ ਅਤੇ ਨੇਕੀ ਦੇ ਤਰਲੇ ਲੈਣ ਵਾਲੇ ਮੁੜ ਮੁੜ ਕੇ ਡਿੱਗਦੇ ਹਨ। ਮਨ ਦੀਆਂ ਲੁਕੀਆਂ ਪਈਆਂ ਰੁਚੀਆਂ ਜੀਵਾਂ ਦੇ ਸਮਝ ਅਤੇ ਚੰਗਾ ਜਾਣੇ ਰਸਤੇ ਦੇ ਵਿਰੁੱਧ ਉਹਨਾਂ ਨੂੰ ਲੈ ਜਾਂਦੀਆਂ ਹਨ। ਚੰਡਾ, ਫਿਰ ਸਾਡੀ ਕਲਿਆਣ ਤਾਂ ਅਸੰਭਵ ਹੋ ਗਈ। ਗੁਰੂ ਜੀ, ਅਸੰਭਵ ਤਾਂ ਨਹੀਂ, ਉਖੇਰੀ ਹੈ ਅਤੇ ਸਮਾਂ ਮੰਗਦੀ ਹੈ। ਚੰਡਾ ਕਿਵੇਂ ਸਾਈਂ ਸਾਹਿਬ ਜੀਓ? ਗੁਰੂ ਜੀ, ਜਿਵੇਂ ਅਸਾਂ ਆਪਣੇ ਉਸ ਗੁਪਤ ਮਨ ਦੇ ਖਜ਼ਾਨੇ ਨੂੰ ਮਾੜੇ ਸੰਸਕਾਰਾਂ ਨਾਲ ਭਰਿਆ ਹੈ, ਤਿਵੇਂ ਹੁਣ ਭਲੇ ਸੰਸਕਾਰਾਂ ਨਾਲ ਭਰੀਏ। ਜੋ ਵਸਤ ਉੱਥੇ ਵਿਕਾਰ ਦੇ ਸੰਸਕਾਰਾਂ ਰੂਪੀ ਭਰ ਰਹੀ ਹੈ, ਉਸ ਵਿੱਚ ਭਲਿਆਈ ਅਤੇ ਉਚਿਆਈ ਦੇ ਸੰਸਕਾਰਾਂ ਰੂਪੀ ਵਸਤ ਪਾਈ ਜਾਓ, ਤਾਂ ਵਿਕਾਰ ਦੇ ਸੰਸਕਾਰਾਂ ਰੂਪੀ ਵਸਤੂ ਉੱਥੋਂ ਆਪੇ ਦੂਰ ਹੋ ਜਾਵੇਗੀ। ਜਿਵੇਂ ਮੈਲੇ ਪਾਣੀ ਨਾਲ ਭਰੀ ਪਰਾਤ ਨੂੰ ਮੀਂਹ ਵਸ ਦੇ ਵਿੱਚ ਧਰਦੇ ਹੋ, ਤਾਂ ਉੱਤੋਂ ਨਿਰਮਲ ਨੀਰ ਪੈ ਪੈ ਕੇ ਪਰਾਤ ਨੂੰ ਨਿਰਮਲ ਜਲ ਨਾਲ ਭਰਦਾ ਹੈ, ਨਿਰਮਲ ਜਲ ਨਾਲ ਭਰਦਾ ਹੈ। ਮੈਲਾ ਪਾਣੀ ਆਪੇ ਨਿਕਲਦਾ ਨਿਕਲਦਾ ਮੁੱਕ ਜਾਂਦਾ ਹੈ। ਜੇ ਤਾਂ ਪਰਾਤ ਨੂੰ ਡੋਲ ਸਕੀਏ ਤਾਂ ਮੈਲਾ ਪਾਣੀ ਨਿਕਲ ਗਿਆ, ਪਰ ਜੇ ਡੋਲ ਨਾ ਸਕੀਏ ਤਾਂ ਮੀਂਹ ਵਸ ਦੇ ਵਿੱਚ ਪਈ ਪਰਾਤ ਦਾ ਮੈਲਾ ਪਾਣੀ ਆਪੇ ਮੁੱਕ ਜਾਏਗਾ, ਤਾਜ਼ਾ ਮੀਂਹ ਦਾ ਪਾਣੀ ਪੈ ਪੈ ਕੇ। ਇਵੇਂ ਦ੍ਰਿਸ਼ਟਾਂਤ ਮਾਤਰ ਪਰਾਤ ਦੀ ਗੱਲ ਕਹੀ ਹੈ, ਜੋ ਸਮਝ ਪੈ ਜਾਏ ਅਸਲੀ ਗੱਲ ਸਾਫ਼ ਸਾਫ਼। ਚਾਂਡਾ, ਮੈਲ ਨਾਲ ਅੱਟੇ ਮਨ ਵਿੱਚ ਕੀ ਵਸਤੂ ਪਾਈਏ? ਗੁਰੂ ਜੀ, ਨੇਕੀਆਂ, ਸ਼ੁਭ ਵਿਚਾਰਾਂ, ਪਵਿੱਤਰ ਸੋਚਾਂ, ਸ਼ੁਭ ਬਚਨ, ਸ਼ੁਭ ਕਰਮ। ਮੁਸ਼ਕਿਲ ਹੈ ਕਿ ਬੰਦੇ ਦੀ ਅੰਦਰਲੀ ਰੁਚੀ ਉਸਨੂੰ ਨਿਰੋਲ ਨੇਕੀ 'ਤੇ ਆਉਣ ਨਹੀਂ ਦਿੰਦੀ। ਅੰਦਰਲੀ ਮੈਲ ਕੱਢਣ ਦਾ ਯਤਨ ਕਰਦਿਆਂ ਬੰਦਾ ਹਾਰਦਾ ਹੈ, ਉੱਤੋਂ ਹੋਰ ਹੋਰ ਮੈਲ ਰੋਜ਼ ਦੀਆਂ ਗਿਰਾਵਟਾਂ ਦੀ ਅੰਦਰ ਜਾਂਦੀ ਰਹਿੰਦੀ ਹੈ। ਕੁਛ ਧੋਬਦੀ ਹੈ, ਕੁਛ ਹੋਰ ਪੈਂਦੀ ਹੈ, ਇਸ ਕਰਕੇ ਨਿਰੇ ਸ਼ੁਭ ਕਰਮਾਂ 'ਤੇ ਟੇਕ ਧਾਰਨੀ ਸਿਰੇ ਨਹੀਂ ਅਪੜਾਉਂਦੀ। ਕਰਮ ਸ਼ੁਭ ਕਰਨੇ ਹਨ, ਸੋਚ ਭਲੀ ਕਰਨੀ ਹੈ, ਸਾਰਾ ਤਾਣ ਲਾਉਣਾ ਹੈ, ਪਰ ਕੁਝ ਹੋਰ ਵੀ ਚਾਹੀਦਾ ਹੈ, ਜੋ ਰਹਿ ਰਹਿ ਜਾਂਦੀ ਕਸਰ ਨੂੰ ਪੂਰਾ ਕਰੇ। ਸ਼ੁਭ ਗੁਣਾਂ ਨੂੰ ਧਾਰਨ ਕੀਤੇ ਬਿਨਾਂ ਕਾਰਜ ਨਹੀਂ ਸੰਵਰਦਾ, ਪਰ ਸਾਡੇ ਅੰਦਰ ਔਗੁਣਾਂ ਦੇ ਸੰਸਕਾਰ ਭਰੇ ਪਏ ਹਨ, ਇਹੋ ਤਾਂ ਮੁਸ਼ਕਿਲ ਹੈ ਜੋ ਨਹੀਂ ਤੋਪਦੇ। ਮਨੁੱਖ ਅਪੂਰਨ ਹੈ, ਇਸ ਦਾ ਮਨ ਔਗੁਣੀ ਭਰਪੂਰ ਹੈ, ਔਗੁਣਾਂ ਵਿੱਚੋਂ ਗੁਣ ਨਹੀਂ ਉਪਜ ਸਕਦੇ। ਸਾਰੇ ਗੁਣਾਂ ਦਾ ਨਿਵਾਸ ਪਰਮੇਸ਼ਵਰ ਵਿੱਚ ਹੈ, ਬਿਨਾਂ ਗੁਣਾਂ ਦੇ ਸਾਡੀ ਸਫਾਈ ਨਹੀਂ ਹੁੰਦੀ, ਕਲਿਆਣ ਨਹੀਂ। ਸਾਰੇ ਗੁਣ ਪਰਮੇਸ਼ਰ ਜੀ ਵਿੱਚ ਹਨ, ਉਸ ਨੂੰ ਅੰਦਰ ਵਸਾਈਏ। ਮੈਲੇ ਪਾਣੀ ਵਾਲੀ ਪਰਾਤ ਨੂੰ ਉੱਦਮ ਨਾਲ ਚਾਹ ਕੇ ਬਦਲਾਂ ਹੇਠ ਧਰੀਏ, ਬਦਲਾਂ ਦੀ ਵਸਦੀ ਮੋਲੇ ਧਾਰ ਵਰਖਾ ਆਪਣੇ ਨਿਰਮਲ ਨੀਰ ਨਾਲ ਉਸਨੂੰ ਭਰ ਭਰ ਕੇ ਨਿਰਮਲ ਕਰ ਦੇਵੇਗੀ, ਮੈਲਾ ਪਾਣੀ ਆਪੇ ਦੂਰ ਹੋ ਜਾਏਗਾ। ਉਸ ਸਭ ਗੁਣੀ ਭਰਪੂਰ ਦਾ ਸਿਮਰਨ ਕਰੀਏ, ਉਹ ਸਭ ਗੁਣ ਭਰਪੂਰ ਹੈ, ਉਹ ਨੇਕੀ ਕੁਲ ਹੈ। ਜਿਉਂ ਜਿਉਂ ਉਸ ਨੇਕੀ ਕੁਲ ਦੀ ਸਰਬ ਗੁਣੀ ਭਰਪੂਰ ਦੀ ਸ਼ੁੱਧੀ ਪਵਿੱਤਰਤਾ ਰੂਪ ਵਾਲੇ ਦੀ ਅਸੀਂ ਯਾਦ ਕਰਾਂਗੇ, ਉਸ ਹੋਣ ਦਾ ਭਾਵ, ਉਸ ਦਾ ਗੁਣੀ ਭਰਪੂਰ ਸਰੂਪ, ਉਸ ਦੇ ਗੁਣਾਂ ਦਾ ਅਕਸ ਪ੍ਰਤੱਖ ਮਨ ਵਿੱਚ ਆ ਆ ਕੇ ਸੰਸਕਾਰ ਬਣ ਬਣ ਕੇ, ਸੰਸਕਾਰ ਜਿੱਥੇ ਰਹਿੰਦੇ ਹਨ ਉਸ ਮਨ ਵਿੱਚ ਉਤਰੇਗਾ, ਤਿਉਂ ਤਿਉਂ ਮਨ ਦੇ ਸੰਸਕਾਰਾਂ ਵਾਲੇ ਟਿਕਾਣੇ ਵਿੱਚੋਂ ਮਾੜੇ ਸੰਸਕਾਰਾਂ ਦਾ ਸਾਮਾਨ ਉਛਲ ਉਛਲ ਕੇ ਡੋਲਣ ਲੱਗ ਜਾਏਗਾ ਅਤੇ ਨੇਕੀ ਦਾ ਸਾਮਾਨ ਭਰਨ ਲੱਗ ਜਾਏਗਾ। ਸਮਾਂ ਪਾ ਕੇ ਉੱਥੇ ਸਾਈਂ ਦਾ ਸਰੂਪ, ਉਸਦੀ ਹੋਣ ਦਾ ਭਾਵ, ਉਸਦਾ ਗੁਣੀ ਭਰਪੂਰ ਸਤ ਸਰੂਪ ਲੱਭਾ ਲੱਭ ਭਰ ਜਾਏਗਾ। ਫਿਰ ਸਾਡੀਆਂ ਰੁਚੀਆਂ ਸਭ ਨੇਕ ਹੋ ਜਾਣਗੀਆਂ, ਸਾਡੇ ਮਨ ਦਾ ਸਾਰਾ ਵਜੂਦ ਸਤ ਸਰੂਪ ਨਾਲ ਭਰ ਭਰ ਕੇ ਸਤ ਸਰੂਪ ਹੋ ਜਾਏਗਾ। ਨਾਮ ਜਪਿਆ, ਪਾਪ ਤੋਪੇ, ਸਾਈਂ ਆਇਆ, ਉਸਦੇ ਗੁਣ ਆਏ, ਫਿਰ ਸਮਝੋ ਕਿ ਨਾਮ ਅੰਦਰ ਰਚ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।